ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ ਦੇ ਲੇਖ, ਇਹਨਾਂ ਲੇਖਾਂ ਵਿੱਚੋਂ ਅੱਜ ਦਾ ਲੇਖ, ਲੇਖ ਨੰਬਰ 96, ਸੇਵਾ, ਦੂਸਰਾ ਭਾਗ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸੇਵਾ। ਦਇਆ ਕਰਨੀ ਦੈਵੀ ਗੁਣਾਂ ਵਿੱਚੋਂ ਉੱਤਮ ਗੁਣ ਹੈ ਅਤੇ ਧਰਮ ਦਾ ਮੂਲ ਹੈ। ਦਇਆ ਕਰਨੀ ਦੈਵੀ ਗੁਣਾਂ ਵਿੱਚੋਂ ਉੱਤਮ ਗੁਣ ਹੈ ਅਤੇ ਧਰਮ ਦਾ ਮੂਲ ਹੈ। ਦਇਆ ਤੋਂ ਸੱਖਣੇ ਜੀਵ ਵਿੱਚ ਕਿਸੇ ਲਈ ਹਮਦਰਦੀ, ਤਰਸ ਅਥਵਾ ਸਹਾਇਤਾ ਕਰਨ ਦੀ ਭਾਵਨਾ ਹੀ ਨਹੀਂ ਉਪਜਦੀ। ਇਸ ਲਈ ਦਇਆ ਤੋਂ ਬਿਨਾਂ ਅਸੀਂ ਕਿਸੇ ਦੀ ਸੇਵਾ ਕਰ ਹੀ ਨਹੀਂ ਸਕਦੇ। ਗੁਰਬਾਣੀ ਵਿੱਚ ਦਇਆ ਦੀ ਮਹੱਤਤਾ ਬਾਬਤ ਇਉਂ ਦਰਸਾਇਆ ਗਿਆ ਹੈ, ਧੌਲ ਧਰਮ ਦਇਆ ਕਾ ਪੂਤ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਜੀ ਦਇਆ ਅਨੁਸਾਰ ਸੇਵਾ ਕਰਨ ਵਿੱਚ ਯਤੀਮਾਂ, ਵਿਧਵਾਵਾਂ, ਅਪਾਹਜਾਂ, ਅੰਨਿਆਂ, ਬਿਮਾਰਾਂ, ਬਿਰਧਾਂ, ਲੋੜਵੰਦਾਂ ਆਦਿ ਇਨਸਾਨਾਂ ਅਤੇ ਪਸ਼ੂ ਪੰਛੀਆਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਗਿਣੀ ਜਾਂਦੀ ਹੈ। ਹਾਂਜੀ, ਜੀ ਦਇਆ ਅਨੁਸਾਰ ਸੇਵਾ ਕਰਨ ਵਿੱਚ ਕਿਹਦੀ ਕਿਹਦੀ ਸੇਵਾ ਕਿਹਾ ਹੈ? ਯਤੀਮਾਂ, ਵਿਧਵਾਵਾਂ, ਅਪਾਹਜਾਂ, ਅੰਨਿਆਂ, ਬਿਮਾਰਾਂ, ਬਿਰਧਾਂ, ਲੋੜਵੰਦਾਂ ਆਦਿ ਇਨਸਾਨਾਂ ਅਤੇ ਪਸ਼ੂ ਪੰਛੀਆਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਗਿਣੀ ਜਾਂਦੀ ਹੈ। ਐਸੀ ਮਾਨਵਤਾ ਦੀ ਸੇਵਾ ਵਿੱਚ ਸਰੀਰਕ ਸੇਵਾ ਤੋਂ ਇਲਾਵਾ ਆਪਣਾ ਆਪਾ ਵੀ ਵਾਰਨਾ ਪੈਂਦਾ ਹੈ। ਇਸ ਲਈ ਜੇਕਰ ਇਹ ਸੇਵਾ ਗੁਰੂ ਦੀ ਪਿਆਰ ਭਾਵਨਾ ਨਾਲ ਕੀਤੀ ਜਾਵੇ ਤਾਂ ਅਤਿਅੰਤ ਲਾਹੇਵੰਦ ਅਤੇ ਕਲਿਆਣਕਾਰੀ ਹੁੰਦੀ ਹੈ। ਹਾਂਜੀ, ਜੇਕਰ ਐਸੀ ਸੇਵਾ ਗੁਰੂ ਦੀ ਪਿਆਰ ਭਾਵਨਾ ਨਾਲ ਕੀਤੀ ਜਾਵੇ ਤਾਂ ਅਤਿਅੰਤ ਲਾਹੇਵੰਦ ਅਤੇ ਕਲਿਆਣਕਾਰੀ ਹੁੰਦੀ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਸੰਸਾਰ ਵਿੱਚ ਅਨੇਕਾਂ ਕਿਸਮ ਦੇ ਕਰਮ ਕਾਂਡ ਪ੍ਰਚਲਿਤ ਸਨ, ਜਿਨ੍ਹਾਂ ਵਿੱਚ ਧਾਰਮਿਕ ਆਗੂ ਵੀ ਗਲਤਾਨ ਸਨ। ਗੁਰੂ ਸਾਹਿਬਾਨ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਇਹਨਾਂ ਫੋਕੇ ਤੇ ਥੋਥੇ ਕਰਮ ਕਾਂਡਾਂ ਵਿੱਚੋਂ ਕੱਢਣ ਲਈ ਇਲਾਹੀ ਗੁਰਬਾਣੀ ਬਖਸ਼ਿਸ਼ ਕੀਤੀ ਅਤੇ ਸਹੀ ਜੀਵਨ ਸੇਧ ਦੁਆਰਾ ਪਿਰਮ ਰਸ, ਪਿਰਮ ਪਿਆਲਾ, ਜੀਵਨ ਰੋਂ, ਅੰਮ੍ਰਿਤ, ਸ਼ਬਦ, ਨਾਮ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਪਰ ਅਸੀਂ ਫਿਰ ਉਹਨਾਂ ਹੀ ਭਰਮ ਭੁਲੇਖਿਆਂ, ਵਹਿਮਾਂ, ਫੋਕੇ ਸਾਧਨਾ ਅਤੇ ਕਰਮ ਕਾਂਡਾਂ ਚ ਫਸ ਗਏ ਹਾਂ, ਭਾਵੇਂ ਸਾਡੇ ਕਰਮ ਕਾਂਡ ਪਹਿਲਾਂ ਨਾਲੋਂ ਬਦਲ ਗਏ ਹਨ। ਇਹਨਾਂ ਸਾਰਿਆਂ ਕਰਮ ਕਾਂਡਾਂ ਦੇ ਪਿੱਠ ਪਿੱਛੇ, ਹਾਂਜੀ, ਜੋ ਵੀ ਕਰਮ ਕਾਂਡ ਅਸੀਂ ਕਰਦੇ ਹਾਂ ਧਾਰਮਿਕ ਸਮਝ ਕੇ ਦੂਸਰੇ, ਉਹਨਾਂ ਦੇ ਪਿੱਠ ਪਿੱਛੇ ਨਿੱਜੀ ਸਵਾਰਥ ਦੀ ਭਾਵਨਾ ਹੁੰਦੀ ਹੈ। ਇਹ ਸਵਾਰਥੀ ਹਉਧਾਰੀ ਕਰਮ ਕਾਂਡ ਆਤਮਕ ਜੀਵਨ ਰੋਂ ਅਤੇ ਉੱਚੀ ਸੁੱਚੀ ਪ੍ਰੇਮ ਭਾਵਨਾ ਤੋਂ ਬਿਨਾਂ ਫੋਕੇ ਮੁਰਦਾ ਸਾਧਨ ਹੀ ਬਣ ਕੇ ਰਹਿ ਗਏ ਹਨ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਦੇ ਮਾਰੀਐ ਜੋ ਸੰਨੀ ਉਪਰ ਚੋਰ। ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ, ਸਬਦੈ ਸਾਧ ਨਾ ਆਵਈ ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਵੇ ਤਿਸ ਕੀ ਖੱਪ ਖੱਪ ਹੋਏ ਖੁਆਰ। ਇਹਨਾਂ ਕਰਮ ਕਾਂਡੀ ਸੇਵਾਵਾਂ ਦੁਆਰਾ, ਹਾਂਜੀ, ਇਹਨਾਂ ਕਰਮ ਕਾਂਡੀ ਸੇਵਾਵਾਂ ਦੁਆਰਾ ਧਰਮ ਦੀ ਆੜ ਵਿੱਚ ਕਿਹੜੇ ਔਗਣ ਅਸੀਂ ਕਮਾਉਂਦੇ ਹਾਂ? ਅਸਲ ਵਿੱਚ ਧਰਮ ਦੀ ਆੜ ਵਿੱਚ ਈਰਖਾ, ਦਵੈਤ, ਘਿਰਨਾ, ਅਸ਼ਾਂਤੀ, ਦੁੱਖ, ਕਲੇਸ਼, ਖਿੱਚੋਤਾਨ, ਤਸਬ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਔਗਣ ਇਹ ਵਧਦੇ ਹੀ ਜਾਂਦੇ ਹਨ ਇਹਨਾਂ ਕਰਮ ਕਾਂਡੀ ਸੇਵਾਵਾਂ ਦੁਆਰਾ। ਇਹਨਾਂ ਫੋਕੇ ਧਾਰਮਿਕ ਸਾਧਨਾ ਨਾਲ ਅਸੀਂ ਭਲੇ ਭਲੇਰੇ ਬਣ ਰਹਿੰਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਇਹੋ ਜਿਹੇ ਭਲੇ ਭਲੇਰੇ ਆਪਣੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਅਧੂਰੇ, ਫੋਕੇ, ਥੋਥੇ ਗਿਆਨ ਨਾਲ ਆਪਣੀ ਬੁੱਧੀ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਵਾਦ ਵਿਵਾਦ ਦੁਆਰਾ ਖੁਸ਼ਕ ਗਿਆਨ ਦਾ ਪਾਣੀ ਰਿੜਕਣ ਲਈ ਤਤਪਰ ਰਹਿੰਦੇ ਹਨ। ਅਤੇ ਅਸੀਂ ਇਸੇ ਨੂੰ ਹੀ ਧਾਰਮਿਕ ਸੇਵਾ ਸਮਝੀ ਬੈਠੇ ਹਾਂ। ਹਾਂਜੀ, ਦੁਆਰਾ ਪੜ੍ਹੀਏ। ਇਹੋ ਜਿਹੇ ਫੋਕੇ ਧਾਰਮਿਕ ਸਾਧਨਾ ਨਾਲ ਅਸੀਂ ਭਲੇ ਭਲੇਰੇ ਬਣ ਰਹਿੰਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਇਹੋ ਜਿਹੇ ਭਲੇ ਭਲੇਰੇ ਆਪਣੇ ਪੜ੍ਹੇ ਪੜ੍ਹਾਏ ਸੁਣੇ ਸੁਣਾਏ ਅਧੂਰੇ ਫੋਕੇ ਥੋਥੇ ਗਿਆਨ ਨਾਲ ਆਪਣੀ ਬੁੱਧੀ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਵਾਦ ਵਿਵਾਦ ਦੁਆਰਾ ਖੁਸ਼ਕ ਗਿਆਨ ਦਾ ਪਾਣੀ ਰਿੜਕਣ ਲਈ ਤਤਪਰ ਰਹਿੰਦੇ ਹਨ। ਇਸੇ ਨੂੰ ਹੀ ਧਾਰਮਿਕ ਸੇਵਾ ਸਮਝੀ ਬੈਠੇ ਹਾਂ ਅਤੇ ਆਪਣੀ ਹਉਮੈ ਨੂੰ ਪੱਠੇ ਪਾ ਕੇ ਹੋਰ ਤਕੜੀ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੀ ਧਾਰਮਿਕ ਪ੍ਰਚਾਰ ਦੀ ਸੇਵਾ ਕਰਨੀ ਇਹ ਸਾਡਾ ਦਿਮਾਗੀ ਸ਼ੁਗਲ ਬਣ ਚੁੱਕਾ ਹੈ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ। ਇਸ ਤਰ੍ਹਾਂ ਸਾਡੀ ਸੁਰਤ, ਹਾਂਜੀ ਸਾਡੀ ਸੁਰਤ ਮੈਂ ਮੇਰੀ ਦੀ ਭਾਵਨਾ ਤੋਂ ਉੱਚੀ ਨਹੀਂ ਉੱਠਦੀ ਅਤੇ ਅਸੀਂ ਇਸ ਭਰਮ ਭੁਲਾਵੇ ਦੇ ਗੇੜ ਵਿੱਚ ਜੀਵਨ ਦੀ ਅਸਲੀ ਆਤਮਕ ਸੇਧ ਤੋਂ ਅਣਜਾਣ ਤੇ ਅਵੇਸਲੇ ਹੋ ਰਹੇ ਹਾਂ। ਅਸੀਂ ਥੋੜੀ ਜਿਹੀ ਸੇਵਾ ਕਰਕੇ, ਹਾਂਜੀ ਥੋੜੀ ਜਿਹੀ ਸੇਵਾ ਕਰਕੇ ਹੀ ਆਪਣੇ ਮਨੋਰਥਾਂ ਦੀ ਪੂਰਤੀ ਲੋੜਦੇ ਹਾਂ। ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋਂ ਬਹੁਤਾ। ਜੇਕਰ ਸਾਡਾ ਮਨੋਰਥ ਪੂਰਾ ਨਾ ਹੋਵੇ ਤਾਂ ਅਸੀਂ ਰੱਬ ਵੱਲੋਂ ਮੂੰਹ ਮੋੜ ਲੈਂਦੇ ਹਾਂ, ਨਾਸਤਕ ਬਣ ਕੇ ਫਿਰ ਪਰਮਾਰਥ ਦੇ ਉਲਟ ਪ੍ਰਚਾਰਨ ਕਰਨ ਲੱਗ ਪੈਂਦੇ ਹਾਂ। ਜੇਕਰ ਕੋਈ ਪਰਮਾਰਥਕ ਕਲਿਆਣ ਲਈ ਧਾਰਮਿਕ ਸੇਵਾ ਕਰਦਾ ਹੈ ਤਾਂ ਉਹ ਵੀ ਬੇਪਰਵਾਹੀ, ਅਵੇਸਲੇਪਨ, ਦੁਚਿੱਤੇ ਅਤੇ ਓਪਰੇਜੇ ਦਿਲ ਨਾਲ ਕੀਤੀ ਜਾਂਦੀ ਹੈ, ਕਿਉਂਕਿ ਸਾਨੂੰ ਅਸਲੀ ਆਤਮਕ ਜੀਵਨ ਸੇਧ ਦੀ ਸਮਝ ਜਾਂ ਗਿਆਨ ਹੀ ਨਹੀਂ ਹੁੰਦਾ ਅਤੇ ਸਾਡਾ ਮਾੜਾ ਮੋਟਾ ਆਤਮਕ ਗਿਆਨ ਉਹ ਵੀ ਕੀ ਹੁੰਦਾ ਹੈ, ਅਧੂਰਾ, ਅਪੂਰਨ ਅਤੇ ਗਲਤ। ਇਸ ਤਰ੍ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਧਾਰਮਿਕ ਸੇਵਾ ਦੀ ਬਜਾਏ ਮਾਇਕੀ ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮਾਇਕੀ ਮੰਡਲ ਵਿੱਚ ਵਿਚਰਦੇ ਆਏ ਹਾਂ ਅਤੇ ਮੈਂ ਮੇਰੀ ਦਾ ਖਿਆਲ, ਭਾਵਨਾ, ਨਿਸ਼ਚਾ ਸਾਡੇ ਅੰਦਰ ਇਤਨਾ ਦ੍ਰਿੜ ਹੋ ਚੁੱਕਾ ਹੈ ਕਿ ਬਾਵਜੂਦ ਇਤਨੇ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਅਸੀਂ ਇਸ ਹੋਮੇ ਦੇ ਭਰਮ ਭੁਲਾਵੇ ਦੀ ਕੈਦ ਵਿੱਚੋਂ ਨਿਕਲ ਨਹੀਂ ਸਕੇ। ਇਸ ਲਈ ਸਾਡੀਆਂ ਅਨੇਕਾਂ ਕਿਸਮ ਦੀਆਂ ਸੇਵਾਵਾਂ ਅਤੇ ਘਾਲਣਾ ਵੀ ਹੋਮੇ ਦੇ ਭਰਮ ਭੁਲਾਵੇ ਵਿੱਚ ਦੂਜੇ ਭਾਉ ਦੇ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਹਾਂਜੀ ਸਾਡੀਆਂ ਅਨੇਕਾਂ ਕਿਸਮ ਦੀਆਂ ਸੇਵਾਵਾਂ, ਸਾਡੀਆਂ ਘਾਲਣਾ ਉਹ ਹੋਮੇ ਦੇ ਭਰਮ ਭੁਲਾਵੇ ਵਿੱਚ ਦੂਜੇ ਭਾਉ ਦੇ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੈ ਜਿਉ ਕੁੰਚਰ ਇਸਨਾਨ। ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਵੇੜੀ ਮੈਂ ਮੇਰੀ ਦੀ ਭਾਵਨਾ ਨਾਲ ਅਸੀਂ ਜੋ ਵੀ ਕਰਮ ਜਾਂ ਸੇਵਾ ਕਰਦੇ ਹਾਂ, ਹਾਂਜੀ ਜੋ ਵੀ ਕਰਮ ਜਾਂ ਸੇਵਾ ਅਸੀਂ ਹੋਮੇ ਵੇੜੀ ਮੈਂ ਮੇਰੀ ਦੀ ਭਾਵਨਾ ਨਾਲ ਕਰਦੇ ਹਾਂ ਉਹ ਸਭ ਕਾਰਮਿਕ ਕਾਨੂੰਨ ਹੇਠ ਆਉਂਦੇ ਹਨ ਅਤੇ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵਸ ਪਾਉਂਦੇ ਹਨ। ਹਾਂਜੀ ਸਾਡੇ ਉਹੀ ਧਾਰਮਿਕ ਕਰਮ, ਉਹੀ ਸੇਵਾ ਜਿਨ੍ਹਾਂ ਦੇ ਪਿੱਛੇ ਮੈਂ ਮੇਰੀ ਦੀ ਭਾਵਨਾ ਹੈ ਉਹ ਕੀ ਕਰਦੇ ਹਨ, ਸਾਨੂੰ ਜਮਾਂ ਦੇ ਵਸ ਪਾ ਦਿੰਦੇ ਹਨ। ਹਉ ਹਉ ਕਰਤੇ ਕਰਮ ਰਤ ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ ਤੋ ਏਯੂ ਕਰਮ ਬਿਕਾਰ, ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਤਾ। ਸਾਡੇ ਪਾਠ ਪੂਜਾ, ਬਰਤ ਨੇਮ, ਤੀਰਥ ਇਸ਼ਨਾਨ, ਸਾਡੀ ਸੇਵਾ, ਪੁੰਨ ਦਾਨ, ਨੇਕ ਕਰਮ, ਪਰਉਪਕਾਰ, ਧਾਰਮਿਕ ਕਿਰਿਆ, ਸਾਡਾ ਧਾਰਮਿਕ ਪ੍ਰਚਾਰ, ਲਾਇਬ੍ਰੇਰੀਆਂ ਆਦਿ ਕਰਮ ਕਿਰਿਆ ਦੀ ਬਹੁਲਤਾ ਤੇ ਪ੍ਰਫੁੱਲਤਾ ਦੇ ਬਾਵਜੂਦ ਸਾਡੀ ਧਾਰਮਿਕ ਤੇ ਆਤਮਕ ਅਵਸਥਾ ਨਿੱਗਰਦੀ ਜਾਂਦੀ ਹੈ। ਕਿਉਂਕਿ ਇਹ ਸਭ ਕੁਝ ਹੋਮੇ ਵੇੜੇ ਮਨ ਦੀ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ। ਹਾਂਜੀ, ਇਹ ਸਾਰੇ ਕਰਮ ਧਰਮ ਇਹ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ ਅਤੇ ਸਾਨੂੰ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੇ ਹਨ। ਅਸਲ ਵਿੱਚ ਕੋਈ ਕਿਰਿਆ ਜਾਂ ਕਰਮ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਮਿੱਥਿਆ ਨਹੀਂ ਜਾ ਸਕਦਾ। ਹਾਂਜੀ, ਗੁਰਮੁਖ ਪਿਆਰੇ ਕਹਿੰਦੇ ਹਨ ਕਿ ਕੋਈ ਵੀ ਕਰਮ ਆਪਣੇ ਆਪ 'ਚ ਚੰਗਾ ਜਾਂ ਮਾੜਾ ਮਿੱਥਿਆ ਨਹੀਂ ਜਾ ਸਕਦਾ, ਉਹਦੇ ਪਿੱਛੇ ਭਾਵਨਾ, ਹਾਂਜੀ, ਉਸ ਕਰਮ ਦੇ ਪਿੱਛੇ ਭਾਵਨਾ ਦੁਆਰਾ ਹੀ ਉਸ ਕਰਮ ਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਹੋ ਸਕਦਾ ਹੈ। ਸਰੀਰਕ, ਮਾਇਕੀ, ਰਾਜਸੀ, ਮਾਨਸਿਕ, ਦਿਮਾਗੀ ਸ਼ਕਤੀਆਂ, ਜੇਕਰ ਇਹ ਸਾਰੀਆਂ ਚੀਜ਼ਾਂ ਉੱਚੀ ਸੁੱਚੀ ਦੈਵੀ ਭਾਵਨਾ ਨਾਲ ਵਰਤੀਆਂ ਜਾਣ ਤਾਂ ਉਹਨਾਂ ਨੂੰ ਪੁੰਨ, ਨੇਕੀ, ਉਪਕਾਰ ਜਾਂ ਸੇਵਾ ਕਿਹਾ ਜਾਂਦਾ ਹੈ। ਪਰ ਜੇ ਇਹੀ ਸਭ ਕੁਝ ਨੀਵੀਆਂ ਰੁਚੀਆਂ ਜਾਂ ਨਿੱਜੀ ਸਵਾਰਥ ਨਾਲ ਵਰਤੀਆਂ ਜਾਣ, ਹਾਂਜੀ, ਸਾਡੀਆਂ ਸਰੀਰਕ, ਮਾਇਕੀ, ਰਾਜਸੀ, ਮਾਨਸਿਕ, ਦਿਮਾਗੀ ਸ਼ਕਤੀਆਂ ਜੇਕਰ ਨੀਵੀਆਂ ਰੁਚੀਆਂ ਜਾਂ ਨਿੱਜੀ ਸਵਾਰਥ ਲਈ ਵਰਤੀਆਂ ਜਾਣ ਤਾਂ ਉਹੀ ਕਰਮ ਪਾਪ ਜਾਂ ਜ਼ੁਲਮ ਕਹੇ ਜਾਂਦੇ ਹਨ। ਹਾਂਜੀ, ਕਰਮ ਇੱਕ ਹੀ ਹੈ, ਜਾਂ ਉਹ ਪੁੰਨ ਬਣ ਜਾਂਦਾ ਹੈ ਭਾਵਨਾ ਅਨੁਸਾਰ, ਜਾਂ ਫਿਰ ਨੀਵੀਂ ਭਾਵਨਾ ਅਨੁਸਾਰ ਉਹ ਪਾਪ ਬਣ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ, ਨਰਸ ਵੀ ਕਰਦੀ ਹੈ, ਪਰ ਇਹਨਾਂ ਦੋਹਾਂ ਦੀ ਸੇਵਾ ਵਿੱਚ ਅਤਿਅੰਤ ਫਰਕ ਹੈ। ਨਰਸ ਤਾਂ ਸਿਰਫ ਆਪਣੀ ਉਜਰਤ ਅਥਵਾ ਉਪਜੀਵਿਕਾ ਲਈ ਬੱਚੇ ਦੀ ਸੇਵਾ ਦੀ ਡਿਊਟੀ ਕਰਦੀ ਹੈ। ਦੂਜੇ ਪਾਸੇ ਮਾਂ ਆਪਣੀ ਮਮਤਾ ਦੇ ਪ੍ਰਾਇਣ ਹੋ ਕੇ ਬੱਚੇ ਦੇ ਪਾਲਣ ਪੋਸਣ ਅਤੇ ਸੇਵਾ ਵਿੱਚ ਆਪਣਾ ਆਪਾ ਨਿਛਾਵਰ ਕਰੀ ਜਾਂਦੀ ਹੈ ਅਤੇ ਇਸ ਕਾਲਨਾ ਬਾਬਤ ਦਿਖਾਵਾ ਨਹੀਂ ਕਰਦੀ, ਤਕਲੀਫ ਦੀ ਸ਼ਿਕਾਇਤ ਨਹੀਂ ਕਰਦੀ, ਵਡਿਆਈ ਦੀ ਲਾਲਸਾ ਨਹੀਂ ਰੱਖਦੀ, ਅਹਿਸਾਨ ਨਹੀਂ ਜਤਾਉਂਦੀ, ਮੁਆਵਜ਼ਾ ਨਹੀਂ ਮੰਗਦੀ, ਅੱਕਦੀ ਨਹੀਂ, ਥੱਕਦੀ ਨਹੀਂ। ਇਸ ਲਈ ਮਾਇਕੀ ਮੰਡਲ ਦੀਆਂ ਸਾਰੀਆਂ ਸੇਵਾਵਾਂ ਵਿੱਚੋਂ ਮਾਂ ਪਿਆਰ ਵਾਲੀ ਸੇਵਾ ਵਿਲੱਖਣ, ਅਲੌਕਿਕ, ਨਿਸ਼ਕਾਮ, ਔਖੀ, ਗਾਖੜੀ, ਲਮੇਰੇ ਅਰਸੇ ਵਾਲੀ ਅਥਵਾ ਸਾਰੀ ਉਮਰ ਦੀ ਉੱਤਮ ਸੇਵਾ ਗਿਣੀ ਜਾਂਦੀ ਹੈ ਮਾਂ ਪਿਆਰ ਦੀ ਸੇਵਾ। ਦੂਜੇ ਲਫ਼ਜ਼ਾਂ ਵਿੱਚ ਇਹ ਮਾਂ ਪਿਆਰ ਹੀ ਇਲਾਹੀ ਪਿਆਰ ਦਾ ਮਾਇਕੀ ਮੰਡਲ ਵਿੱਚ ਪ੍ਰਤੀਬਿੰਬ ਤੇ ਪ੍ਰਤੀਕ ਹੈ। ਜੇਕਰ ਇਲਾਹੀ ਪਿਆਰ ਦਾ ਉਦਾਹਰਣ ਇਸ ਮਾਇਕੀ ਮੰਡਲ 'ਤੇ ਦੇਣਾ ਹੋਵੇ ਤਾਂ ਕਿਹੜਾ ਉਦਾਹਰਣ ਹੈ ਸਾਡੇ ਕੋਲ? ਮਾਂ ਪਿਆਰ, ਜੋ ਕਿ ਮਾਂ ਦੇ ਹਿਰਦੇ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੁੰਦਾ ਹੈ। ਇਹ ਮਾਂ ਪਿਆਰ ਸਿਰਫ ਇਨਸਾਨਾਂ ਤਾਂ ਹੀ ਸੀਮਤ ਨਹੀਂ ਬਲਕਿ ਕਾਇਨਾਤ ਦੀਆਂ ਹੋਰ ਜੂਨਾਂ ਵਿੱਚ ਵੀ ਪ੍ਰਵਿਰਤ ਹੈ। ਇਸ ਲਈ ਗੁਰਬਾਣੀ ਵਿੱਚ ਇਲਾਹੀ ਪਿਆਰ ਦੀ ਤੁਲਨਾ ਲਈ ਮਾਂ ਪਿਆਰ ਦੇ ਸੋਹਣੇ ਉਦਾਹਰਣ ਦਿੱਤੇ ਗਏ ਹਨ। ਜੋ ਰਾਖੇ ਮਹਿਤਾਰੀ ਬਾਰਕ ਕਹੋ ਤੈਸੇ ਹੀ ਪ੍ਰਭ ਪਾਲ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਅਲਗ। ਉੱਪਰਲੀਆਂ ਵਿਚਾਰਾਂ ਤੋਂ ਪਤਾ ਲੱਗਾ ਕਿ ਮਾਇਕੀ ਮੰਡਲ 'ਚ ਸਾਡੀਆਂ ਸੇਵਾਵਾਂ, ਹਾਂਜੀ, ਮਾਇਕੀ ਮੰਡਲ 'ਚ ਅਸੀਂ ਜੋ ਵੀ ਸੇਵਾ ਕਰਦੇ ਹਾਂ ਉਹ ਕੀ ਹਨ? ਪੜ੍ਹੀਆਂ ਪੜ੍ਹਾਈਆਂ, ਸੁਣੀਆਂ ਸੁਣਾਈਆਂ, ਸਿੱਖੀਆਂ ਸਿਖਾਈਆਂ, ਸਮਝੀਆਂ ਸਮਝਾਈਆਂ, ਦੇਖਾ ਦੇਖੀ ਕਰਦੇ ਹਾਂ, ਰੀਸੋ ਰੀਸੀ, ਰਸਮੋ ਰਸਮੀ, ਬੱਧਾ ਚੱਟੀ, ਸਵਾਰਥ ਲਈ, ਕਾਮਨਾ ਲਈ, ਧਾਰਮਿਕ ਤਸੱਲੀ ਲਈ ਕੀਤੀਆਂ ਜਾਂਦੀਆਂ ਹਨ ਮਾਇਕੀ ਮੰਡਲ ਦੀਆਂ ਸਾਡੀਆਂ ਸਾਰੀਆਂ ਸੇਵਾਵਾਂ। ਇਹਨਾਂ ਮਾਇਕੀ ਮੰਡਲ ਦੀਆਂ ਸੇਵਾਵਾਂ ਵਿੱਚੋਂ ਮਾਂ ਦੀ ਬੱਚੇ ਲਈ ਸੇਵਾ ਸ੍ਰੇਸ਼ਟ ਅਤੇ ਨਿਸ਼ਕਾਮ ਗਿਣੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਬੱਚੇ ਦੀ ਸੇਵਾ ਦੀ ਭਾਵਨਾ ਮਾਂ ਪਿਆਰ ਵਿੱਚੋਂ ਉਪਜਦੀ ਹੈ। ਹਾਂਜੀ, ਬੱਚੇ ਲਈ ਜੋ ਸੇਵਾ ਹੈ ਮਾਂ ਦੀ ਉਹ ਉਪਜਦੀ ਹੈ। ਇਹ ਲਫ਼ਜ਼ ਉਪਜੀ, ਉਪਜਣਾ, ਇਹ ਧਿਆਨ ਯੋਗ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਬਾਕੀ ਸੇਵਾਵਾਂ ਤਾਂ ਅਸੀਂ ਬਾਹਰਲੀ ਪ੍ਰੇਰਨਾ ਜਾਂ ਆਪਣੀਆਂ ਰੁਚੀਆਂ ਅਨੁਸਾਰ ਕਰਦੇ ਹਾਂ, ਪਰ ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਦੇ ਹਿਰਦੇ ਅੰਦਰ ਮਾਂ ਪਿਆਰ ਦਾ ਸੋਮਾ ਆਪ ਮੁਹਾਰੇ ਅੰਤਰ ਆਤਮਾ 'ਚੋਂ ਉਪਜਦਾ ਹੈ ਅਤੇ ਉਸ ਪਿਆਰ ਭਾਵਨਾ ਨਾਲ ਬੱਚੇ ਦੀ ਭਲੀ ਭਾਂਤ ਸੇਵਾ ਅਤੇ ਪਾਲਣਾ ਹੁੰਦੀ ਹੈ। ਹਾਂਜੀ, ਇਹ ਹੈ ਉਪਜਣਾ। ਇਹ ਮਾਂ ਪਿਆਰ ਦੀ ਭਾਵਨਾ ਹੀ ਬੱਚੇ ਦੇ ਪਾਲਣ ਪੋਸਣ, ਲਾਡ ਲਾਡਾਉਣ, ਉਹਦੇ ਖੇਲ ਖਿਲਾਉਣ, ਵਧਣ ਫੁੱਲਣ, ਸ਼ੁਭ ਇੱਛਾਵਾਂ, ਹਮਦਰਦੀ ਆਦਿ ਵਿੱਚ ਬੱਚੇ ਦੀ ਸਾਰੀ ਉਮਰ ਅਗਵਾਈ ਕਰਦੀ ਹੈ, ਸਹਾਈ ਹੁੰਦੀ ਹੈ, ਭਾਵੇਂ ਬੱਚਾ ਕਿਤਨੀਆਂ ਗਲਤੀਆਂ ਕਰੇ ਅਤੇ ਵਡੇਰੀ ਉਮਰ ਦਾ ਵੀ ਹੋ ਜਾਵੇ। ਮਾਈਕੀ ਮੰਡਲ ਵਿੱਚ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਸੇਵਾ ਜਾਂ ਨੇਕੀ ਕਰਦੇ ਹਾਂ, ਹਾਂਜੀ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਵੀ ਸੇਵਾ ਕਰਦੇ ਹਾਂ ਜਾਂ ਨੇਕੀਆਂ ਕਰਦੇ ਹਾਂ, ਉਹਦੇ ਪਿੱਛੇ ਸਵਾਰਥ ਕਾਮਨਾ ਅਤੇ ਵਾਸ਼ਨਾ ਦੀ ਅੰਸ਼ ਹੁੰਦੀ ਹੈ ਜਾਂ ਵਾਹ ਵਾਹ ਦੀ ਗੁੱਝੀ ਭੁੱਖ ਹੁੰਦੀ ਹੈ। ਇਸ ਲਈ ਐਸੀ ਸੇਵਾ ਦੀ ਕਦਰ ਕੀਮਤ ਮਾਈਕੀ ਮੰਡਲ ਵਿੱਚ ਕਾਰਮਿਕ ਲੋ ਅਨੁਸਾਰ ਪੈਂਦੀ ਹੈ। ਹਾਂਜੀ ਉਹਦੀ ਕਦਰ ਕੀਮਤ ਪੈਂਦੀ ਹੈ। ਮੈਂ ਮੇਰੀ ਵਾਲੀ ਜੋ ਅਸੀਂ ਭਾਵਨਾ ਦੀ ਸੇਵਾ ਕਰਦੇ ਹਾਂ ਦਿਖਾਵੇ ਵਾਲੀ ਵਾਹ ਵਾਹ ਦੀ ਭੁੱਖ ਲਈ, ਪਰ ਕਿੱਥੇ? ਸਿਰਫ ਕਾਰਮਿਕ ਲੋ ਅਨੁਸਾਰ ਮਾਈਕੀ ਮੰਡਲ 'ਚ। ਆਤਮਕ ਮੰਡਲ ਅਥਵਾ ਇਲਾਹੀ ਦਰਬਾਰ ਵਿੱਚ ਇਹਨਾਂ ਦੀ ਪਹੁੰਚ ਜਾਂ ਗਿਣਤੀ ਨਹੀਂ ਹੁੰਦੀ। ਇਹਨੂੰ ਸਮਝਾਉਣ ਲਈ ਗੁਰਮੁਖ ਪਿਆਰੇ ਇੱਥੇ ਉਦਾਹਰਣ ਦਿੰਦੇ ਹਨ। ਕਹਿੰਦੇ ਹਨ, ਦੋ ਰੂਹਾਂ, ਇੱਕ ਅਮੀਰ ਤੇ ਇੱਕ ਗਰੀਬ ਦਾ, ਜਦ ਦਰਗਾਹ 'ਚ ਲੇਖਾ ਹੋਇਆ ਤਾਂ ਅਮੀਰ ਦੀ ਰੂਹ ਨੂੰ ਬੜੀ ਆਸ ਸੀ ਕਿ ਉਸਦਾ ਦਰਗਾਹ 'ਚ ਬੜਾ ਆਦਰ ਭਾਉ ਹੋਏਗਾ, ਮਾਣ ਹੋਵੇਗਾ, ਕਿਉਂਕਿ ਉਸ ਅਮੀਰ ਨੇ ਦੁਨੀਆ ਵਿੱਚ ਕਈ ਸਕੂਲ, ਕਾਲਜ, ਲਾਇਬ੍ਰੇਰੀਆਂ, ਯਤੀਮ ਖਾਨੇ, ਵਿਧਵਾ ਆਸ਼ਰਮ, ਧਾਰਮਿਕ ਸਥਾਨ ਬਣਵਾਏ ਅਤੇ ਹੋਰ ਅਨੇਕਾਂ ਪਾਠ ਪੂਜਾ, ਕਰਮ ਕਾਂਡ, ਦਾਨ ਪੁੰਨ ਵੀ ਕਰਵਾਏ ਸਨ ਉਸ ਅਮੀਰ ਨੇ। ਪਰ ਫਿਰ ਵੀ ਧਰਮ ਰਾਏ ਦੇ ਰਿਕਾਰਡ ਵਿੱਚ ਕੋਈ ਆਤਮਕ ਸੇਵਾ ਦਾ ਲੇਖਾ ਨਾ ਨਿਕਲਿਆ। ਹਾਂਜੀ ਉਹਦੀ ਕੋਈ ਆਤਮਕ ਸੇਵਾ ਉੱਥੇ ਨਹੀਂ ਲਿਖੀ ਗਈ ਸੀ। ਉਸਨੂੰ ਦੱਸਿਆ ਗਿਆ ਕਿ ਉਸਨੇ ਜੋ ਵੀ ਪੁੰਨ ਦਾਨ ਅਤੇ ਨੇਕੀਆਂ ਆਦਿ ਦੁਨੀਆਂ 'ਚ ਕੀਤੀਆਂ ਹਨ, ਉਹਨਾਂ ਸਾਰਿਆਂ ਦਾ ਫਲ ਅਥਵਾ ਮੁਆਵਜ਼ਾ ਉਸਨੂੰ ਮਾਈਕੀ ਮੰਡਲ 'ਚ ਹੀ ਮਿਲ ਗਿਆ। ਕਿਵੇਂ? ਵਡਿਆਈ ਅਤੇ ਵਾਹ ਵਾਹ ਦੀ ਸ਼ਕਲ ਵਿੱਚ। ਆਤਮਕ ਖਾਤੇ 'ਚ ਉਹਦਾ ਕੋਈ ਖਾਤਾ ਨਹੀਂ ਹੈ, ਕਿਉਂਕਿ ਉਸਨੇ ਆਪਾ ਵਾਰ ਕੇ ਨਿਸ਼ਕਾਮ ਸੇਵਾ ਕੋਈ ਨਹੀਂ ਕੀਤੀ। ਉਸਦੀਆਂ ਸਾਰੀਆਂ ਹਉਧਾਰੀਆਂ ਨੇਕੀਆਂ ਦਾ ਭੁਗਤਾਨ ਤਾਂ ਮਾਈਕੀ ਮੰਡਲ ਵਿੱਚ ਹੀ ਹੋ ਚੁੱਕਾ ਹੈ, ਵਾਹ ਵਾਹ ਦੇ ਰੂਪ ਵਿੱਚ। ਵਿੱਚ ਹੋਮੇ ਸੇਵਾ ਥਾਏ ਨਾ ਪਵੇ, ਜਨਮ ਮਰੇ ਫਿਰ ਆਵੇ ਜਾਵੇ। ਪਰ ਗਰੀਬ ਰੂਹ ਨੇ, ਹਾਂਜੀ ਜੋ ਦੂਸਰੀ ਗਰੀਬ ਰੂਹ ਸੀ, ਉਹਨੇ ਅਤ ਗਰੀਬੀ ਦੀ ਹਾਲਤ ਵਿੱਚ ਹੁੰਦਿਆਂ ਹੋਇਆਂ ਵੀ ਆਪਣਾ ਆਪਾ ਵਾਰ ਕੇ ਜੋ ਵੀ ਤਿਲ ਮਾਤਰ ਨਿਸ਼ਕਾਮ ਸੇਵਾ ਕੀਤੀ, ਉਹ ਦਰਗਾਹ 'ਚ ਲੇਖੇ ਲੱਗ ਗਈ ਅਤੇ ਦਰਗਾਹ 'ਚ ਉਸਦਾ ਆਦਰ ਮਾਨ ਹੋਇਆ ਅਤੇ ਉਹ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਿਆ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਉੱਪਰਲੀਆਂ ਸਾਰੀਆਂ ਵਿਚਾਰਾਂ ਤ੍ਰੈਗੁਣੀ ਮਾਈਕੀ ਮੰਡਲ ਦੇ ਭਰਮ ਭੁਲਾਵੇ 'ਚ ਪ੍ਰਚਲਿਤ ਸੇਵਾਵਾਂ ਤਾਈਂ ਸੀਮਤ ਹਨ। ਹੁਣ ਤ੍ਰੈਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਸੇਵਾ ਹੋਰ ਵੇ ਹੈ। ਹਾਂਜੀ ਇਲਾਹੀ ਮੰਡਲ ਦੀ ਸੇਵਾ ਉਹ ਹੋਰ ਹੈ ਜੋ ਨਿਰੋਲ ਆਤਮ ਪਦ ਦੀ ਖੇਲ ਹੈ। ਆਤਮਕ ਮੰਡਲ ਦੀ ਸੇਵਾ, ਹਾਂਜੀ ਜੋ ਆਤਮਕ ਮੰਡਲ ਦੀ ਸੇਵਾ ਹੈ, ਉਹਦੇ ਪਿੱਛੇ ਕੋਈ ਸਵਾਰਥ, ਲੋਕਾਚਾਰੀ, ਰੀਸ, ਬੱਧਾ ਚੱਟੀ, ਵਾਸ਼ਨਾ, ਕਾਮਨਾ, ਡਰ, ਭੈ, ਹੋਮੇ ਮੈਂ ਮੇਰੀ ਨਹੀਂ ਹੁੰਦੀ। ਇਹ ਇਲਾਹੀ ਸੇਵਾ ਇਹ ਦੂਜੇ ਭਾਵ ਤੋਂ ਉੱਪਰ ਉੱਠ ਕੇ ਹੋਮੇ ਦੇ ਅਭਾਵ ਵਿੱਚ ਬੈ ਖਰੀਦ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਹੁਕਮੀ ਬੰਦਾ ਬਣ ਕੇ ਹੁਕਮ ਦੀ ਕਾਰ ਕਮਾਉਣੀ ਹੈ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਇਹ ਇਲਾਹੀ ਸੇਵਾ ਤਾਂ ਸਤਿਗੁਰੂ ਦੇ ਪ੍ਰੀਤ ਪਿਆਰ ਚਾਓ, ਸਤਿਗੁਰੂ ਦੇ ਉਮਾ, ਉਹਦੇ ਪ੍ਰੇਮ ਸੁਪਨਾ ਦੇ ਨਸ਼ੇ ਵਿੱਚ ਮਖਮੂਰ ਹੋ ਕੇ, ਹਾਂਜੀ ਭਾਣੇ ਵਿੱਚ ਸੁਰ ਹੋ ਕੇ ਇਲਾਹੀ ਹਥਿਆਰ ਬਣ ਕੇ ਹੀ ਹੋ ਸਕਦੀ ਹੈ। ਹਾਂਜੀ ਇਲਾਹੀ ਸੇਵਾ ਕਿਵੇਂ ਹੋ ਸਕਦੀ ਹੈ? ਸਤਿਗੁਰੂ ਦੇ ਪ੍ਰੀਤ ਪਿਆਰ ਚਾਓ ਪ੍ਰੇਮ ਸੁਪਨਾ ਦੇ ਨਸ਼ੇ 'ਚ ਮਖਮੂਰ ਹੋ ਕੇ, ਭਾਣੇ 'ਚ ਸੁਰ ਹੋ ਕੇ ਇਲਾਹੀ ਹਥਿਆਰ ਬਣ ਕੇ ਹੀ ਹੋ ਸਕਦੀ ਹੈ। ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਏ, ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤ ਮਾਹਾ। ਆਪੇ ਸੇਵਾ ਲਾਇਣ, ਆਪੇ ਬਖਸ਼ ਕਰੇ। ਇਹੋ ਜਿਹੀ ਨਿਸ਼ਕਾਮ ਤੇ ਨਿਰਬਾਨ ਸੇਵਾ ਹੀ ਸਹੀ ਅਰਥਾਂ ਵਿੱਚ ਆਤਮਕ ਸੇਵਾ ਅਥਵਾ ਗੁਰੂ ਕੀ ਸੇਵਾ ਅਖਵਾ ਸਕਦੀ ਹੈ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਗੁਰਬਾਣੀ ਵਿੱਚ ਐਸੀ ਉੱਚੀ ਸੁੱਚੀ ਨਿਰਮਲ ਨਿਰਬਾਨ ਇਲਾਹੀ ਮੰਡਲ ਦੀ ਆਤਮਕ ਸੇਵਾ ਨੂੰ ਇਉਂ ਦਰਸਾਇਆ ਤੇ ਵਡਿਆਇਆ ਗਿਆ ਹੈ, ਸਤਿਗੁਰੂ ਕਾ ਭਾਣਾ ਮਨ ਲਈ ਵਿੱਚੋ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰੂ ਕਾ ਮਨ ਮੰਨੇ। ਹਾਂਜੀ, ਹੁਣ ਸਵਾਲ ਪੈਦਾ ਹੁੰਦਾ ਹੈ, ਸੇਵਾ ਕਿਸ ਦੀ ਕਰਨੀ ਚਾਹੀਦੀ ਹੈ? ਇਸ ਦੇ ਜਵਾਬ ਵਿੱਚ ਗੁਰਬਾਣੀ ਉਪਦੇਸ਼ ਦਿੰਦੀ ਹੈ, ਕਿਹਦੀ ਸੇਵਾ ਕਰੀਏ? ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ, ਜਿਤ ਸੇਵੀਏ ਨਿਜ ਘਰ ਵਸੀਏ। ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਠੀਲਾ। ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ, ਜਿਨ੍ਹਾਂ ਅਨ ਦਿਨ ਹਰ ਪ੍ਰਭ ਪੁਰਖ ਧਿਆਇਆ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ। ਮਾਨਸ ਸੇਵਾ ਖਰੀ ਦੁਹੇਲੀ, ਸਾਧ ਕੀ ਸੇਵਾ ਸਦਾ ਸੁਹੇਲੀ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਇਹੋ ਜਿਹੀ ਉੱਚੀ ਸੁੱਚੀ ਨਿਸ਼ਕਾਮ ਆਤਮਕ ਸੇਵਾ ਤੋਂ ਇਲਾਵਾ ਹੋਰ ਕਿਸੇ ਦੀ ਕਿਸਮ ਦੀ ਸੇਵਾ ਆਤਮ ਮੰਡਲ ਚ ਪ੍ਰਵਾਨ ਨਹੀਂ ਹੈ। ਹਾਂਜੀ, ਮਾਇਕੀ ਮੰਡਲ ਚ ਹੋਰ ਸੇਵਾ ਕਰਨ ਦਾ ਸਾਨੂੰ ਫਲ ਮਿਲ ਸਕਦਾ ਹੈ, ਪਰ ਆਤਮਕ ਮੰਡਲ ਵਿੱਚ ਕਿਹੜੀ ਸੇਵਾ ਪ੍ਰਵਾਨ ਹੈ? ਸਿਰਫ ਗੁਰਮੁਖਾਂ ਦੀ, ਸੰਤਾਂ ਦੀ, ਭਗਤਾਂ ਦੀ, ਸਾਧ ਸੰਗਤ ਦੀ, ਉਸ ਹਰ ਦੀ, ਪ੍ਰਭ ਦੀ ਸੇਵਾ। ਇਹੋ ਜਿਹੀ ਉੱਚੀ ਸੁੱਚੀ ਨਿਸ਼ਕਾਮ ਆਤਮਕ ਸੇਵਾ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਸੇਵਾ ਆਤਮ ਮੰਡਲ ਚ ਪ੍ਰਵਾਨ ਨਹੀਂ ਹੈ। ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘੱਟ ਹੈ। ਰਾਮ ਭਗਤ ਬਿਨ ਨਿਫਲ ਸੇਵਾ, ਦੂਜੀ ਸੇਵਾ ਜੀਵਨ ਬਿਰਥਾ, ਕਛੂ ਨਾ ਹੋਈ ਹੈ ਪੂਰਨ ਅਰਥਾ। ਹੁਣ ਸੇਵਾ ਤੋਂ ਬਗੈਰ ਇਹ ਮਨੁੱਖਾ ਜਨਮ ਵਿਅਰਥ ਅਤੇ ਤ੍ਰਿਗ ਹੈ। ਇਸ ਦੀ ਬਾਬਤ ਗੁਰਬਾਣੀ ਚ ਸਾਨੂੰ ਸਖਤ ਤਾੜਨਾ ਕੀਤੀ ਗਈ ਹੈ। ਸਤਿਗੁਰੂ ਜਿੰਨੀ ਨਾ ਸੇਵਿਓ, ਸੇ ਕਿਤ ਆਏ ਸੰਸਾਰ, ਜਮ ਦਰ ਬੱਦੇ ਮਾਰੀਏ, ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ, ਮਰ ਜੰਮੇ ਵਾਰੋ ਵਾਰ। ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ। ਕਬੀਰ ਜਾ ਕਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਹੈ, ਤੇ ਕਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਹੇ। ਗੁਰਬਾਣੀ ਵਿੱਚ ਉੱਚੀ ਸੁੱਚੀ ਆਤਮਕ ਸੇਵਾ ਦੀ ਬਹੁਤ ਵਡਿਆਈ ਕੀਤੀ ਗਈ ਹੈ। ਸੇਵਾ ਦੇ ਅਨੇਕਾਂ ਗੁਣਾਂ ਵਿੱਚੋਂ ਕੁਝ ਕੁ ਸੰਖੇਪ ਗੁਣਾਂ ਨੂੰ ਹੇਠਾਂ ਦਰਸਾਇਆ ਜਾਂਦਾ ਹੈ। ਹਾਂਜੀ, ਕਿਹੜੇ ਕਿਹੜੇ ਗੁਣ ਹਨ ਸੇਵਾ ਦੇ? ਆਤਮਕ ਸੇਵਾ ਕਰਨ ਨਾਲ, ਹਾਂਜੀ ਕਿਹੜੀ ਸੇਵਾ? ਆਤਮਕ ਸੇਵਾ ਕਰਨ ਨਾਲ ਕੀ ਹੁੰਦਾ ਹੈ? ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿੰਨੀ ਸਤਿਗੁਰੂ ਸੇਵਿਆ, ਤਿੰਨੀ ਪਾਇਆ ਨਾਮ ਨਿਧਾਨ। ਸੇਵਾ ਦੁਆਰਾ ਨਾਮ ਮਨ ਵਿੱਚ ਵਸਦਾ ਹੈ। ਸਤਿਗੁਰੂ ਸੇਵੈ ਸੋ ਜਨ ਲਿਖੈ, ਨਾਨਕ ਨਾਮ ਵਸੇ ਘੱਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਸੇਵਾ ਕਰਦਿਆਂ ਹੋਇਆਂ ਹਰੀ ਆਪ ਮਨ ਵਿੱਚ ਵਸ ਜਾਂਦਾ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਹਰ ਜੀਓ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਉੱਚੀ ਸੁੱਚੀ ਆਤਮਕ ਸੇਵਾ ਕਰਨ ਨਾਲ ਹੀ ਸੱਚ ਅਥਵਾ ਨਾਮ ਵਿੱਚ ਸਮਾਈਦਾ ਹੈ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇਵਾ ਕਰਨ ਦੇ ਨਾਲ ਹਰ ਰਸ ਦੀ ਪ੍ਰਾਪਤੀ ਵੀ ਹੁੰਦੀ ਹੈ। ਜਿਨ ਸਤਿਗੁਰੂ ਸੇਵਿਆ, ਤਿੰਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਿਹਾ, ਚੂਕਾ ਮਨ ਅਭਿਮਾਨ। ਸੇਵਾ ਕਰਨ ਦੁਆਰਾ ਸਹਿਜੇ ਹੀ ਰੱਬੀ ਦਰਸ਼ਨ ਹੁੰਦੇ ਹਨ। ਹਾਂਜੀ, ਸੇਵਾ ਕਰਨ ਦੁਆਰਾ ਸਹਿਜੇ ਹੀ ਰੱਬੀ ਦਰਸ਼ਨ ਹੁੰਦੇ ਹਨ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰੂ ਸੇਵ ਦੇਖੋ ਪ੍ਰਭ ਨੈਨੀ। ਸੇਵਾ ਕਰਨ ਨਾਲ ਹਉਮੈ ਵੀ ਮਰਦੀ ਹੈ, ਪਨਤ ਨਾਨਕ ਸੁਣੋ ਜਨ ਭਾਈ, ਸਤਿਗੁਰੂ ਸੇਵੋ ਹੋਮੇ ਮਲ ਜਾਈ। ਸੇਵਾ ਦੁਆਰਾ ਮਨ ਨਿਰਮਲ ਹੁੰਦਾ ਹੈ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪ੍ਰਾਣੀ। ਸੇਵਾ ਕਰਨ ਨਾਲ ਪਾਪ ਵੀ ਨਾਸ਼ ਹੁੰਦੇ ਹਨ। ਹਾਂਜੀ, ਜੇਕਰ ਚਾਹੁੰਦੇ ਹਾਂ ਕਿ ਸਾਡੇ ਪਾਪ ਨਾਸ਼ ਹੋ ਜਾਣ, ਤਾਂ ਤੇ ਫਿਰ ਆਤਮਕ ਸੇਵਾ ਕਮਾਈਏ। ਕੋਟ ਪਰਾਧ ਮਿਟੇ ਤੇਰੀ ਸੇਵਾ, ਦਰਸ਼ਨ ਦੁੱਖ ਉਤਾਰਿਓ। ਜੋ ਹਰ ਸੇਵੇ ਸੰਤ ਭਗਤ, ਤਿਨਕੇ ਸਭ ਪਾਪ ਨਿਵਾਰੀ। ਵੱਡੇ ਭਾਗ ਪੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਸੇਵਾ ਕਰਨ ਨਾਲ ਤ੍ਰਿਸ਼ਨਾ ਵੀ ਨਾਸ਼ ਹੁੰਦੀ ਹੈ। ਹਾਂਜੀ, ਜੇਕਰ ਤ੍ਰਿਸ਼ਨਾ ਬਹੁਤ ਸਤਾਉਂਦੀ ਹੈ ਤਾਂ ਕਿਵੇਂ ਮਾਰੀਏ। ਜਿਨ ਸੇਵਿਆ ਤਿੰਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਸੇਵਾ ਦੁਆਰਾ ਦੁੱਖਾਂ ਦੀ ਨਿਵਰਤੀ ਵੀ ਹੁੰਦੀ ਹੈ। ਜੋ ਤੁਦ ਸੇਵੈ ਤਿੰਨ ਭਉ ਦੁੱਖ ਨਾਹੇ, ਗੁਰ ਕੀ ਸੇਵਾ ਦੁੱਖ ਨਾ ਲਾਗੀ। ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ। ਸੇਵਾ ਕਰਨ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਜਿਨੀ ਸਤਿਗੁਰੂ ਪਿਆਰਾ ਸੇਵਿਆ, ਤਿੰਨਾ ਸੁਖ ਸਦ ਹੋਈ। ਹਾਂਜੀ, ਸੇਵਾ ਕਰਨ ਨਾਲ ਮਨ ਇੱਛਤ ਫਲ ਵੀ ਪ੍ਰਾਪਤ ਹੁੰਦੇ ਹਨ। ਸਤਿਗੁਰੂ ਕੀ ਸੇਵਾ ਅਤ ਸੁਖਾਲੀ, ਜੋ ਇੱਛੈ ਸੋ ਫਲ ਪਾਏ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਸੇਵਾ ਕਰਨ ਨਾਲ ਮਨੁੱਖਾ ਜਨਮ ਸਫਲ ਹੁੰਦਾ ਹੈ। ਇੱਕ ਸਤਿਗੁਰੂ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੇ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲਕਾ ਕਰਨ ਉਦਾਰ। ਸੇਵਾ ਕਰਨ ਨਾਲ ਦਰਗਾਹ ਵਿੱਚ ਮਾਣ ਵਡਿਆਈ ਵੀ ਹੁੰਦੀ ਹੈ। ਪ੍ਰਭ ਕੀ ਦਰਗਹਿ ਸੋਭਾਵੰਤੇ, ਸੇਵਕ ਸੇਵ ਸਦਾ ਸੁਹੰਤੇ। ਸੇਵਾ ਕਰਨ ਨਾਲ ਆਵਣ ਜਾਣ ਅਥਵਾ ਜੰਮਣ ਮਰਨ ਦਾ ਗੇੜ ਖਤਮ ਹੁੰਦਾ ਹੈ। ਸਤਿਗੁਰੂ ਸੇਵੀਏ ਸਦਾ ਸੁਖ, ਜਨਮ ਮਰਨ ਦੁੱਖ ਜਾਏ। ਸੇਵਾ ਕਰਨ ਦੁਆਰਾ ਜਮਾਂ ਦੀ ਕਾਣ ਵੀ ਚੁੱਕਦੀ ਹੈ। ਹਾਂਜੀ, ਜਮਾਂ ਦੀ ਕਾਣ ਚੁੱਕਦੀ ਹੈ। ਗੁਰ ਸੇਵਾ ਮਨਾ ਹਰ ਜਨ ਸੰਗ ਕੀ ਜੈ, ਜਮ ਜੰਦਾਰ ਜੋ ਨਹੀਂ ਸਾਕੈ, ਸਰਪਨ ਡਸ ਨਾ ਸਕੈ, ਹਰ ਕਾ ਰਸ ਪੀਜੈ। ਸੇਵਾ ਕਰਨ ਦੇ ਨਾਲ ਬੰਧਨ ਵੀ ਛੁੱਟ ਜਾਂਦੇ ਹਨ। ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ, ਛੂਟਨ ਹਰ ਕੀ ਸੇਵ। ਸੇਵਾ ਕਰਨ ਨਾਲ ਦੁਰਮਤ ਵੀ ਨਾਸ਼ ਹੁੰਦੀ ਹੈ। ਸਤਿਗੁਰੂ ਸੇਵੀਐ ਦੂਜੀ ਦੁਰਮਤ ਜਾਈ, ਔਗਣ ਕਾਟ ਪਾਪਾ ਮਤ ਖਾਈ। ਸੇਵਾ ਕਰਨ ਨਾਲ ਆਪੇ ਦੀ ਸੋਝੀ ਆਉਂਦੀ ਹੈ। ਹਾਂਜੀ, ਸੇਵਾ ਕਰਨ ਨਾਲ ਆਪੇ ਦੀ ਸੋਝੀ ਆਉਂਦੀ ਹੈ। ਸਤਿਗੁਰੂ ਸੇਵੈ ਸੋਝੀ ਹੋਏ, ਦੂਜੇ ਭਾਏ ਨਾ ਲਾਗੇ ਕੋਈ। ਗੁਰਸੇਵਾ ਤੇ ਆਪ ਪਛਾਤਾ, ਗੁਰਸੇਵਾ ਤੇ ਤ੍ਰਿਪਵਨ ਸੋਝੀ ਹੋਏ, ਆਪ ਪਛਾਣ ਹਰ ਪਾਵੇ ਸੋਏ। ਗੁਰੂ ਪਿਆਰੀ ਸਾਧ ਜੀ, ਇਹ ਲੇਖ ਨੰਬਰ 96 ਸੇਵਾ ਭਾਗ ਦੂਜਾ, ਇਹਦਾ ਪਹਿਲਾ ਭਾਗ, ਉਹਦੇ 'ਚ ਗੁਰਮੁਖ ਪਿਆਰਿਆਂ ਨੇ ਦੱਸਿਆ ਹੈ ਕਿ ਸੇਵਾ ਕਿੰਨੇ ਕਿਸਮਾਂ ਦੀ ਹੁੰਦੀ ਹੈ, ਕਿਸ ਤਰ੍ਹਾਂ ਅਸੀਂ ਸੇਵਾ ਕਰ ਸਕਦੇ ਹਾਂ, ਕਿਹੜੀ ਕਿਹੜੀ ਸੇਵਾ ਕਰ ਸਕਦੇ ਹਾਂ। ਤੀਸਰਾ ਭਾਗ, ਉਹਦੇ 'ਚ ਗੁਰਮੁਖ ਪਿਆਰੇ ਇਲਾਹੀ ਸੇਵਾ ਦਾ ਜ਼ਿਕਰ ਕਰਦੇ ਹਨ। ਸਭ ਤੋਂ ਉੱਤਮ ਸੇਵਾ, ਇਲਾਹੀ ਸੇਵਾ ਕਿਵੇਂ ਹੁੰਦੀ ਹੈ ਅਤੇ ਉਹਨੂੰ ਕੌਣ ਕੌਣ ਕਮਾ ਸਕਦੇ ਹਨ, ਇਹ ਤਿੰਨ ਭਾਗ ਹਨ ਸੇਵਾ ਦੇ, ਲੇਖਾਂ ਦੇ। ਜ਼ਰੂਰ ਲਓ ਜੀ, ਪੜ੍ਹ ਕੇ ਆਤਮਕ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।